ਸਤਨਾਮ ਸ੍ਰੀ ਵਾਹਿਗੁਰੂ ਜੀਓ। ਬਿਲਾਵਲ ਮਹੱਲਾ ਪੰਜਵਾਂ। ਸਰਵਣੀ ਸੁਣੋ ਹਰ ਹਰ ਹਰੇ, ਠਾਕੁਰ ਜਸ ਗਾਵੋ, ਸੰਤ ਚਰਨ ਕਰ ਸੀਸ ਧਰ, ਹਰ ਨਾਮ ਤੇ ਆਵੋ। ਕਰ ਕਿਰਪਾ ਦਿਆਲ ਪ੍ਰਭ, ਇਹ ਨਿਦ ਸਿੱਧ ਪਾਵੋ। ਸੰਤ ਜਨਾ ਕੀ ਰੇਣਕਾ, ਲੈ ਮਥੈ ਲਾਵੋ। ਕਰ ਕਿਰਪਾ ਦਿਆਲ ਪ੍ਰਭ, ਇਹ ਨਿਦ ਸਿੱਧ ਪਾਵੋ। ਸੰਤ ਜਨਾ ਕੀ ਰੇਣਕਾ, ਲੈ ਮਥੈ ਲਾਵੋ। ਰਹਾਓ ਸਰਵਣੀ ਸੁਣੋ ਹਰ ਹਰ ਹਰੇ, ਠਾਕੁਰ ਜਸ ਗਾਵੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਤੇ ਮਹਾਨ ਪਰਉਪਕਾਰ ਕੀਤਾ। ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰਿਆਕਾਰ ਜੋਤ ਜਗਮੰਡਲ ਕਰਿਓ। ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਪਾਵਨ ਗੁਰੂ ਸਰੂਪ ਧਾਰਨ ਕੀਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦਸ ਜਾਮੇ ਧਾਰਨ ਕਰਕੇ ਸਾਨੂੰ ਅੰਮ੍ਰਿਤ ਬਾਣੀ ਦੀ ਅਮੋਲਕ ਦਾਤ ਬਖਸ਼ਿਸ਼ ਕੀਤੀ ਅਤੇ ਨਾਲ ਹੀ ਦਸਵੇਂ ਜਾਮੇ ਦੇ ਅੰਦਰ ਇਹ ਇੱਕ ਐਸਾ ਆਦੇਸ਼ ਵੀ ਜਾਰੀ ਕਰ ਦਿੱਤਾ। ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਹੈ ਖੋ ਸ਼ਬਦ ਮੈਂ ਲੇਹ। ਸੋ ਆਪ ਸੰਗਤਾਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਿਲਾਵਲ ਰਾਗ ਦੇ ਅੰਦਰ ਜੋ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤੇ ਹਨ, ਉਹਨਾਂ ਦੀ ਵਿਚਾਰ ਆਰੰਭ ਹੈ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਸ ਪਵਿੱਤਰ ਸ਼ਬਦ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ। ਕਰ ਕਿਰਪਾ ਦਇਆਲ ਪ੍ਰਭ, ਇਹ ਨਿਧ ਸਿੱਧ ਪਾਵੋ। ਸੰਤ ਜਨਾ ਕੀ ਰੇਣਕਾ, ਲੈ ਮਥੈ ਲਾਵੋ। ਰਹਾਓ ਅਕਾਲ ਪੁਰਖ ਦੇ ਚਰਨਾਂ ਵਿੱਚ ਇਹ ਅਰਦਾਸ ਕੀਤੀ ਹੈ। ਕਰ ਕਿਰਪਾ ਦਇਆਲ ਪ੍ਰਭ, ਹੇ ਦਇਆ ਦੇ ਕਰ ਵਾਹਿਗੁਰੂ, ਤੂੰ ਸਾਡੇ ਤੇ ਮਿਹਰ ਕਰ ਤੇ ਮੈਨੂੰ ਇਹ ਨਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਣ। ਉਹ ਕਿਹੜੀ ਦਾਤ ਹੈ? ਸੰਤ ਜਨਾ ਕੀ ਰੇਣਕਾ, ਲੈ ਮਥੈ ਲਾਵੋ। ਹੇ ਵਾਹਿਗੁਰੂ ਜੀ, ਜੋ ਮਹਾਂਪੁਰਖ ਸਵਾਸ ਗਿਰਾਸ ਸਿਮਰਨ ਕਰਦੇ ਹਨ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ, ਰੇਣਕਾ ਦਾ ਅਰਥ ਹੈ ਧੂੜ, ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਲੈ ਕੇ ਮੈਂ ਆਪਣੇ ਮੱਥੇ ਤੇ ਲਾਵਾਂ, ਇਹੀ ਮੇਰੇ ਲਈ ਸਭ ਤੋਂ ਵੱਡੀ ਦਾਤ ਹੈ। ਇਹੀ ਮੇਰੇ ਲਈ ਨੌ ਨਿਧੀਆਂ ਅਠਾਰਾਂ ਸਿੱਧੀਆਂ ਨੇ। ਬਸ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਮੈਨੂੰ ਮਿਲ ਜਾਵੇ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਕਿਵੇਂ ਅਰਦਾਸ ਬੇਨਤੀ ਕਰਦੇ ਹਨ, ਉਹ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸ੍ਰਵਣੀ ਸੁਣੋ ਹਰ ਹਰ ਹਰੇ ਠਾਕੁਰ ਜਸ ਗਾਵੋ।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਤੂੰ ਮੇਰੇ ਤੇ ਮਿਹਰ ਕਰ, ਸ੍ਰਵਣੀ ਸੁਣੋ ਹਰ ਹਰ ਹਰੇ। ਮੈਂ ਆਪਣੇ ਕੰਨਾਂ ਦੇ ਨਾਲ ਹਰ ਵੇਲੇ ਵਾਹਿਗੁਰੂ 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 ਦਾ ਜਸ ਤੇ ਸਿਫਤ ਸਲਾਹ ਸੁਣਾ, ਠਾਕੁਰ ਜਸ ਗਾਵਾਂ ਤੇ ਆਪਣੀ ਰਸਨਾ ਤੋਂ ਉਸ ਮਾਲਕ ਵਾਹਿਗੁਰੂ ਦਾ ਜਸ ਗਾਇਨ ਕਰਾਂ।
ਸੰਤ ਚਰਨ ਕਰ ਸੀਸ ਧਰ ਹਰ ਨਾਮ ਤੇ ਆਵੋ।
ਇਹ ਸਾਰਾ ਕੁਝ ਮੈਂ ਕਿਵੇਂ ਕਰਨਾ ਹੈ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੋ ਵਾਹਿਗੁਰੂ ਦੇ ਪਿਆਰੇ ਸੰਤ ਨੇ ਉਹਨਾਂ ਦੇ ਚਰਨਾਂ ਤੇ ਕਰ ਦਾ ਅਰਥ ਹੈ ਹੱਥ, ਵੀ ਦੋਵੇਂ ਹੱਥ ਰੱਖ ਕੇ ਤੇ ਫਿਰ ਸੀਸ ਰੱਖ ਕੇ, ਕਿਉਂਕਿ ਜਦੋਂ ਆਪਾਂ ਨਮਸਕਾਰ ਕਰਦੇ ਹਾਂ ਪਹਿਲਾਂ ਹੱਥ ਧਰਤੀ ਤੇ ਲਾਉਂਦੇ ਹਾਂ, ਫਿਰ ਮੱਥਾ, ਫਿਰ ਸਿਰ ਲਾਉਂਦੇ ਹਾਂ। ਇਹ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਤੇ ਪਹਿਲਾਂ ਹੱਥ ਰੱਖ ਕੇ ਫਿਰ ਆਪਣਾ ਸੀਸ ਰੱਖ ਕੇ ਹਰ ਨਾਮ ਤੇ ਆਵਾਂ, ਉਹਨਾਂ ਤੋਂ ਆਸੀਸ ਲੈ ਕੇ ਫਿਰ ਮੈਂ ਆਪ ਜੀ ਦੇ ਨਾਮ ਨੂੰ ਤੇ ਆਵਾਂ।
ਕਰ ਕਿਰਪਾ ਦਿਆਲ ਪ੍ਰਭ ਇਹ ਨਿਧ ਸਿੱਧ ਪਾਵੋ।
ਹੇ ਵਾਹਿਗੁਰੂ ਤੂੰ ਦਇਆ ਦਾ ਕਰ ਹੈ, ਮੇਰੇ ਤੇ ਕਿਰਪਾ ਕਰ, ਮੈਨੂੰ ਇਹ ਜੋ ਨਾਮ ਦੀ ਦਾਤ ਹੈ ਇਹੀ ਮੇਰੇ ਲਈ ਨਿਧੀਆਂ ਸਿੱਧੀਆਂ ਦਾ ਖਜ਼ਾਨਾ ਹੈ, ਇਹ ਮੈਨੂੰ ਆਪ ਜੀ ਦੀ ਕਿਰਪਾ ਦੁਆਰਾ ਪ੍ਰਾਪਤ ਹੋ ਜਾਵੇ।
ਸੰਤ ਜਨਾ ਕੀ ਰੇਣਕਾ ਲੈ ਮਾਥੇ ਲਾਵੋ।
ਤੇ ਨਾਲ ਹੀ ਸੱਚੇ ਪਾਤਸ਼ਾਹ ਇਹ ਵੀ ਕਿਰਪਾ ਕਰ ਦਿਓ, ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਨੂੰ ਲੈ ਕੇ ਮੈਂ ਆਪਣੇ ਮੁਖ ਮਸਤਕ ਤੇ ਲਾਵਾਂ ਤੇ ਆਪਣੇ ਤਨ ਭਾਗ ਸਮਝਾਂ।
ਰਹਾਉ ਨੀਚ ਤੇ ਨੀਚ ਅਤ ਨੀਚ ਹੋਏ ਕਰ ਬਿਨੋ ਬੁਲਾਵੋ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਬਈ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਨੀਚ ਤੇ ਨੀਚ, ਨੀਵਿਆਂ ਤੋਂ ਨੀਵਾਂ ਅਤੇ ਹੋਰ ਨੀਵਾਂ ਹੋ ਕੇ, ਭਾਵ ਜਿਹੜੇ ਦਾਸਾਂ ਦੇ ਦਾਸ ਨੇ ਉਹਨਾਂ ਦਾ ਅੱਗੇ ਗੁਲਾਮ ਬਣ ਕੇ ਸੇਵਾ ਕਰਾਂ ਤੇ ਕਰ ਬਿਨੋ ਬੁਲਾਵਾਂ ਤੇ ਬੇਨਤੀ ਕਰਕੇ ਬੜੇ ਅਦਬ ਸਤਿਕਾਰ ਦੇ ਨਾਲ ਬੁਲਾਵਾਂ।
ਪਾਵ ਮਲੋਆ ਆਪ ਤਿਆਗ ਸਤਸੰਗ ਸਮਾਵੋ।
ਸੰਤ ਸੰਗ, ਸਤਸੰਗ ਨੀ ਸੰਤ ਸੰਗ ਸਮਾਵੋ, ਪਾਵ ਮਲੋਆ ਆਪ ਤਿਆਗ, ਤੇ ਫਿਰ ਮੈਂ ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਜਾ ਕੇ ਆਪਾ ਪਾਵ ਛੱਡ ਕੇ ਉਹਨਾਂ ਦੇ ਚਰਨਾਂ ਨੂੰ ਪੜੋਸਾਂ, ਉਹਨਾਂ ਦੇ ਚਰਨਾਂ ਦੀ ਮੁੱਠੀ ਚਾਪੀ ਕਰਾਂ, ਸੰਤ ਸੰਗ ਸਮਾਵਾਂ, ਇਸ ਢੰਗ ਦੇ ਨਾਲ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਲੀਨ ਹੋਇਆ ਰਹਾਂ।
ਸਾਸ ਸਾਸ ਨਹਿ ਵਿਸਰੈ ਅਨਕਤ ਹੈ ਨਾ ਧਾਵੋ।
ਹੇ ਵਾਹਿਗੁਰੂ ਜੀ, ਸਵਾਸ ਸਵਾਸ ਅੰਦਰ ਕਦੇ ਵੀ ਤੁਹਾਡਾ ਨਾਮ ਨਾ ਭੁੱਲੇ, ਤੇ ਮੈਂ ਉਹਨਾਂ ਮਹਾਂਪੁਰਖਾਂ ਦੀ ਸੰਗਤ ਛੱਡ ਕੇ ਹੋਰ ਕਿਸੇ ਪਾਸੇ ਵੀ ਨਾ ਜਾਵਾਂ।
ਸਫਲ ਦਰਸ਼ਨ ਗੁਰ ਭੇਟੀਐ ਮਾਨ ਮੋਹ ਮਿਟਾਵੋ।
ਉਹਨਾਂ ਮਹਾਂਪੁਰਖਾਂ ਦੀ ਸੰਗਤ ਦੁਆਰਾ ਸਫਲ ਦਰਸ਼ਨਾਂ ਦੇ ਮਾਲਕ ਸਤਿਗੁਰੂ ਨੂੰ ਮਿਲ ਪਵਾਂ ਤੇ ਸਤਿਗੁਰੂ ਦੇ ਨਾਲ ਮਿਲ ਕੇ ਮਾਨ ਮੋਹ ਮਿਟਾਵਾਂ। ਮੈਂ ਆਪਣਾ ਮਾਨ ਤੇ ਮੋਹ, ਮਾਇਆ ਦਾ ਹੰਕਾਰ ਤੇ ਮਾਇਆ ਦਾ ਮੋਹ ਵੀ ਮਿਟਾ ਦੇਵਾਂ।
ਸਤ ਸੰਤੋਖ ਦਇਆ ਧਰਮ ਸੀਗਾਰ ਬਣਾਵੋ।
ਫਿਰ ਸਤ ਸੰਤੋਖ ਦਇਆ ਧਰਮ ਵਿਚਾਰ ਇਹ ਪੰਜ ਗੁਣ ਨੇ, ਤੇ ਮੈਂ ਇਹਨਾਂ ਨੂੰ ਹੀ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲਵਾਂ।
ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਪਾਵੋ।
ਤੇ ਫਿਰ ਮੈਂ ਸਫਲ ਸੁਹਾਗਣ ਬਣ ਕੇ ਤੇ ਉਸ ਆਪਣੇ ਮਾਲਕ ਵਾਹਿਗੁਰੂ ਦੇ ਮਨ ਨੂੰ ਪਾ ਜਾਵਾਂ, ਐਸੀ ਮੇਰੇ ਤੇ ਮਿਹਰ ਕਰ ਦਿਓ।
ਬਿਲਾਵਲ ਮਹੱਲਾ ਪੰਜਵਾਂ ਅਟਲ ਬਚਨ ਸਾਧੂ ਜਨਾ ਸਭ ਮਹਿ ਪ੍ਰਗਟਾਇਆ।
ਇਹ ਅਟਲ ਨੀ ਅਟਲ ਕਹਿਣਾ, ਅਟਲ ਬਚਨ ਸਾਧੂ ਜਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਵਿੱਤਰ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ ਉਹਨਾਂ ਵਿੱਚ ਫਰਮਾਉਂਦੇ ਹਨ, ਇਹੋ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ, ਅਨਕ ਬਾਤਾਂ ਸਭ ਕਰ ਰਹੇ ਗੁਰ ਘਰ ਲੈ ਆਇਆ। ਰਹਾਓ ਇਹ ਪ੍ਰਤੀਤ ਗੋਬਿੰਦ ਕੀ, ਸਾਨੂੰ ਇਹ ਉਸ ਵਾਹਿਗੁਰੂ ਪਰਮੇਸ਼ਰ ਦੀ ਪੱਕੀ ਪ੍ਰਤੀਤ ਹਾਸਲ ਹੋਈ ਹੈ। ਜਪ ਹਰ ਸੁਖ ਪਾਇਆ, ਅਸੀਂ ਉਸ ਪ੍ਰਭੂ ਦੇ ਨਾਮ ਨੂੰ ਜਪ ਕੇ ਆਤਮਕ ਸੁਖ ਪ੍ਰਾਪਤ ਕੀਤਾ ਹੈ, ਭਾਵ ਸਾਨੂੰ ਉਸ ਵਾਹਿਗੁਰੂ ਤੇ ਪਹਿਲਾਂ ਪੂਰਨ ਭਰੋਸਾ ਤੇ ਇਤਕਾਦ ਪੈਦਾ ਹੋਇਆ ਤੇ ਫਿਰ ਅਸੀਂ ਨਾਮ ਜਪਣਾ ਸ਼ੁਰੂ ਕੀਤਾ। ਇਹ ਪ੍ਰਤੀਤ ਗੋਬਿੰਦ ਕੀ, ਉਸ ਗੋਬਿੰਦ ਦੀ ਇਹ ਪੱਕੀ ਪ੍ਰਤੀਤ ਸਿਦਕ ਭਰੋਸੇ ਨੂੰ ਧਾਰਨ ਕਰਕੇ ਜਦੋਂ ਨਾਮ ਜਪਿਆ, ਜਪ ਹਰ ਸੁਖ ਪਾਇਆ, ਅਸੀਂ ਪ੍ਰਭੂ ਦੇ ਨਾਮ ਨੂੰ ਜਪ ਕੇ ਆਤਮਕ ਸੁਖ ਸਦੈਵੀ ਸੁਖ ਪ੍ਰਾਪਤ ਕੀਤਾ। ਅਨਕ ਬਾਤਾਂ ਸਭ ਕਰ ਰਹੇ, ਹੋਰ ਵੀ ਜਿਹੜੇ ਰਿਸ਼ੀ ਮੁਨੀ ਸਾਧੂ ਮਹਾਤਮਾ ਵਿਦਵਾਨ ਪੰਡਿਤ ਲੋਕ ਰੱਬ ਦੀਆਂ ਗੱਲਾਂ ਤੇ ਬਹੁਤ ਕਰ ਰਹੇ ਨੇ, ਅਨੇਕਾਂ ਗੱਲਾਂ ਸਾਰੇ ਕਰ ਰਹੇ ਨੇ, ਪਰ ਉਹਨਾਂ ਤੋਂ ਕੁਝ ਨਹੀਂ ਸਰਿਆ, ਗੁਰ ਕਰ ਲੈ ਆਇਆ ਤੇ ਗੁਰੂ ਨੇ ਕਿਰਪਾ ਕੀਤੀ, ਗੁਰੂ ਸਾਨੂੰ ਆਪਣੇ ਘਰ ਦੇ ਵਿੱਚ ਲੈ ਆਇਆ ਤੇ ਜਦੋਂ ਅਸੀਂ ਗੁਰੂ ਘਰ ਦੀ ਸ਼ਰਨ ਵਿੱਚ ਆ ਗਏ ਤੇ ਗੁਰੂ ਦੀ ਮਿਹਰ ਹੋ ਗਈ ਤੇ ਫਿਰ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ। ਲੋ ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਅਟਲ ਬਚਨ ਸਾਧੂ ਜਨਾ ਸਭ ਮਹਿ ਪ੍ਰਗਟਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਸਾਰਿਆਂ ਵਿੱਚ ਇਹ ਗੱਲ ਜ਼ਾਹਰ ਹੋ ਗਈ ਹੈ, ਸਾਰੇ ਸੰਸਾਰ ਦੇ ਵਿੱਚ ਵਾਹਿਗੁਰੂ ਨੇ ਇਹ ਗੱਲ ਪ੍ਰਸਿੱਧ ਕਰ ਦਿੱਤੀ ਹੈ। ਅਟਲ ਬਚਨ ਸਾਧੂ ਜਨਾ, ਜਿਹੜੇ ਸਾਧੂ ਮਹਾਂਪੁਰਖ ਨੇ ਉਹਨਾਂ ਦੇ ਮੂੰਹੋਂ ਨਿਕਲੇ ਬੋਲ ਹਮੇਸ਼ਾ ਲਈ ਅਟਲ ਹੁੰਦੇ ਨੇ। ਸਾਧੂ ਬੋਲੇ ਸਹਿਜ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਸਤਿਗੁਰੂ ਨੇ ਇੱਥੋਂ ਤੱਕ ਵੀ ਬਾਣੀ ਵਿੱਚ ਲਿਖਿਆ ਹੈ, ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾਂ ਊਹਾਂ ਸੱਚ ਹੋਵੇ। ਮਹਾਂਪੁਰਖਾਂ ਦੇ ਮੂੰਹੋਂ ਜੋ ਵੀ ਬਚਨ ਨਿਕਲਦਾ ਹੈ ਬਸ ਉਹ ਇੱਕ ਪੱਥਰ ਦੀ ਲੀਕ ਹੁੰਦੀ ਹੈ, ਉਹ ਇੱਥੇ ਵੀ ਤੇ ਅੱਗੇ ਰੱਬ ਦੀ ਦਰਗਾਹ ਦੇ ਵਿੱਚ ਵੀ ਪ੍ਰਵਾਨ ਹੁੰਦਾ। ਇਸੇ ਲਈ ਹਜ਼ੂਰ ਫਰਮਾਉਂਦੇ ਹਨ ਇਹ ਗੱਲ ਸਾਰੇ ਸੰਸਾਰ ਦੇ ਵਿੱਚ ਪ੍ਰਸਿੱਧ ਹੈ ਬਈ ਪੂਰਨ ਮਹਾਂਪੁਰਖਾਂ ਦੇ ਬਚਨ ਹਮੇਸ਼ਾ ਲਈ ਅਟਲ ਹੁੰਦੇ ਹਨ।
ਜਿਸ ਜਨ ਹੋਵਾ ਸਾਧ ਸੰਗ ਤਿਸ ਭੇਟੈ ਹਰ ਰਾਇਆ।
ਲੋ ਜਿਸ ਜਨ ਦਾਸ ਨੂੰ, ਜਿਸ ਗੁਰਸਿੱਖ ਮਾਈ ਭਾਈ ਨੂੰ ਵੀ ਐਸੇ ਪੂਰਨ ਮਹਾਂਪੁਰਸ਼ਾਂ ਦਾ ਸੰਗ ਮਿਲਾਪ ਹੋ ਜਾਂਦਾ ਹੈ, ਤਿਸ ਭੇਟੈ ਹਰ ਰਾਇਆ, ਉਸ ਨੂੰ ਉਹ ਪਾਤਸ਼ਾਹ ਪਰਮੇਸ਼ਰ ਵੀ ਮਿਲ ਜਾਂਦਾ ਹੈ।
ਇਹ ਪ੍ਰਤੀਤ ਗੋਬਿੰਦ ਕੀ, ਜਪ ਹਰ ਸੁਖ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਪ੍ਰਤੀਤ ਗੋਬਿੰਦ ਸਾਨੂੰ ਉਹਨਾਂ ਮਹਾਂਪੁਰਖਾਂ ਤੋਂ ਹੀ ਮਿਲੀ ਹੈ, ਜਪ ਹਰ ਸੁਖ ਪਾਇਆ, ਅਸੀਂ ਵਾਹਿਗੁਰੂ ਦਾ ਨਾਮ ਜਪ ਕੇ ਹੁਣ ਆਤਮਕ ਸੁਖ ਪ੍ਰਾਪਤ ਕਰ ਲਿਆ ਹੈ।
ਅਨਕ ਬਾਤਾਂ ਸਭ ਕਰ ਰਹੇ ਗੁਰ ਘਰ ਲੈ ਆਇਆ।
ਲੋ ਹੋਰ ਲੋਕ ਗੱਲਾਂ ਤੇ ਬਹੁਤ ਸਾਰੀਆਂ ਕਰ ਰਹੇ ਸਨ, ਅਨੇਕਾਂ ਲੋਕ ਬਹੁਤ ਸਾਰੀਆਂ ਗੱਲਾਂ ਕਰ ਰਹੇ ਸਨ, ਪਰ ਉਹਨਾਂ ਤੋਂ ਕੁਝ ਨਹੀਂ ਸਰਿਆ, ਗੁਰ ਘਰ ਲੈ ਆਇਆ ਤੇ ਗੁਰੂ ਸਾਨੂੰ ਆਪਣੇ ਘਰ ਦੇ ਵਿੱਚ ਲੈ ਆਇਆ ਤੇ ਗੁਰੂ ਦੀ ਮਿਹਰ ਦੇ ਨਾਲ ਉਹ ਵਾਹਿਗੁਰੂ ਮਿਲ ਗਿਆ।
ਰਹਾਓ ਸਰਣ ਪਰੇ ਕੀ ਰਾਖਤਾ ਨਾਹੀ ਸਹਸਾਇਆ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਉਹ ਸਤਿਗੁਰੂ ਪਰਮੇਸ਼ਰ ਸ਼ਰਨ ਪਿਆਂ ਦੀ ਲਾਜ ਰੱਖਦਾ ਹੈ, ਨਾਹੀ ਸਹਸਾਇਆ, ਇਹਦੇ ਵਿੱਚ ਕੋਈ ਸ਼ੱਕ ਸ਼ੁਬੇ ਵਾਲੀ ਗੱਲ ਨਹੀਂ ਹੈ।
ਕਰਮ ਭੂਮ ਹਰ ਨਾਮ ਬੋਏ ਅਵਸਰ ਦੁਲਭਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਸਰੀਰ ਕਰਮ ਭੂਮੀ ਹੈ, ਇਹਦੇ ਵਿੱਚ ਵਾਹਿਗੁਰੂ ਦਾ ਨਾਮ ਬੀਜਣਾ ਚਾਹੀਦਾ ਹੈ, ਅਵਸਰ ਦੁਲਭਾਇਆ, ਇਹ ਬੜਾ ਦੁਰਲਭ ਸਮਾਂ ਤੁਹਾਨੂੰ ਮਿਲਿਆ ਹੈ, ਇਹ ਮਨੁੱਖੀ ਜੀਵਨ ਕਾਲ ਬਹੁਤ ਦੁਰਲਭ ਸਮਾਂ ਹੈ। ਭਗਤ ਕਬੀਰ ਜੀ ਦੇ ਬਚਨ ਨੇ, ਕਬੀਰ ਮਾਨਸ ਜਨਮ ਦੁਲੰਬ ਹੈ, ਹੋਤ ਨ ਬਾਰੈ ਬਾਰ, ਜਿਉ ਬਨ ਫਲ ਪਾ ਕੇ ਪੋਈ ਗਿਰਹ, ਬਹੁਰ ਨ ਲਾਗਹਿ ਡਰ। ਤੇ ਭਾਈ ਗੁਰਦਾਸ ਜੀ ਵੀ ਲਿਖਦੇ ਨੇ, 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੀ, ਇਹ ਬੜਾ ਦੁਰਲਭ ਸਮਾਂ ਹੈ, ਬੜਾ ਕੀਮਤੀ ਸਮਾਂ ਹੈ, ਇਹਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਬੀਜ ਬੀਜੋ।
ਅੰਤਰ ਜਾਮੀ ਆਪ ਪ੍ਰਭ ਸਭ ਕਰੇ ਕਰਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਅੰਤਰ ਜਾਮੀ ਹੈ, ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਣਤ। ਅੰਤਰ ਜਾਮੀ ਦੇ ਦੋ ਕਿਸਮ ਦੇ ਅਰਥ ਨੇ। ਇੱਕ ਤਾਂ ਉਹ ਵਾਹਿਗੁਰੂ ਅੰਤਰ ਜਾਮਨ, ਇਹ ਸੰਸਕ੍ਰਿਤ ਦਾ ਸ਼ਬਦ ਹੈ, ਉਹ ਵਾਹਿਗੁਰੂ ਅੰਦਰ ਦਾ ਪ੍ਰੇਰਕ ਹੈ। ਭਾਵ ਜੋ ਸਾਡੇ ਅੰਦਰ ਸੂਖਸ਼ਮ ਸਰੀਰ ਹੈ, ਪੰਜ ਗਿਆਨ ਇੰਦਰੀਏ, ਪੰਜ ਕਰਮ ਇੰਦਰੀਏ, ਪੰਜ ਪ੍ਰਾਣ ਤੇ ਮਨ ਬੁੱਧ ਚਿੱਤ ਹੰਕਾਰ, ਇਹ ਸਾਰਿਆਂ ਨੂੰ ਅੰਦਰੋਂ ਵਾਹਿਗੁਰੂ ਚੇਤਨ ਸੱਤਾ ਦੇ ਰਿਹਾ ਹੈ, ਉਹਨੂੰ ਅੰਤਰਜਾਮੀ ਕਹਿੰਦੇ ਨੇ। ਤੇ ਦੂਸਰਾ ਅੰਤਰਜਾਮੀ ਜੋ ਸਾਡੇ ਦਿਲਾਂ ਦੀ ਗੱਲ ਜਾਣੇ, ਉਹਨੂੰ ਵੀ ਅੰਤਰਜਾਮੀ ਕਹਿ ਦਿੰਦੇ ਨੇ। ਅੰਤਰਜਾਮੀ ਆਪ ਪ੍ਰਭ, ਉਹ ਵਾਹਿਗੁਰੂ ਆਪ ਅੰਤਰਜਾਮੀ ਹੈ, ਸਭ ਕਰੇ ਕਰਾਇਆ, ਵੀ ਉਹੀ ਵਾਹਿਗੁਰੂ ਪਰਮੇਸ਼ਰ ਸਭ ਕੁਝ ਕਰਦਾ ਕਰਵਾਉਂਦਾ ਹੈ।
ਪਤਤ ਪੁਨੀਤ ਕਣੇ ਕਰੇ ਠਾਕੁਰ ਬਿਰਦਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਵਾਹਿਗੁਰੂ ਦਾ ਬੜਾ ਹੀ ਦਿਆਲੂ ਕਿਰਪਾਲੂ ਸੁਭਾਅ ਹੈ। ਬਿਰਦਾਇਆ ਦਾ ਅਰਥ ਉਸ ਵਾਹਿਗੁਰੂ ਦਾ ਬੜਾ ਕਦੀਮੀ ਸੁਭਾਅ ਹੈ। ਪਤਤ ਪੁਨੀਤ ਕਣੇ ਕਰੇ, ਉਸਨੇ ਬਹੁਤੇ ਪਾਪੀ ਵੀ ਪਵਿੱਤਰ ਕਰ ਦਿੱਤੇ। ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਜਿੱਥੇ ਸਤਿਗੁਰੂ ਦੀ ਬਾਣੀ ਦੇ ਵਿੱਚ ਧਰੂ ਤੇ ਪ੍ਰਹਿਲਾਦ ਵਰਗੇ ਭਗਤਾਂ ਦਾ ਜ਼ਿਕਰ ਹੈ, ਉੱਥੇ ਨਾਲ ਉਹਨਾਂ ਦਾ ਵੀ ਜ਼ਿਕਰ ਹੈ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾ ਮਲ ਉਧਰਿਓ ਗਨਕਾ ਹੂੰ ਗਤ ਪਾਈ। ਅਜਾ ਮਲ ਤੇ ਗਨਕਾ ਵਰਗਿਆਂ ਦਾ ਵੀ ਜ਼ਿਕਰ ਆਉਂਦਾ ਹੈ, ਉਹ ਮਹਾਨ ਪਾਪੀ ਸਨ, ਪਰ ਵਾਹਿਗੁਰੂ ਨੇ ਮਿਹਰ ਕੀਤੀ, ਉਹ ਪਾਪੀ ਵੀ ਬਹੁਤੇ ਪਾਪੀ ਵੀ ਪਵਿੱਤਰ ਕਰ ਦਿੱਤੇ।
ਮਤ ਭੁੱਲੋ ਮਾਨੁਖ ਜਨ ਮਾਇਆ ਪਰਮਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਦੁਨੀਆਂ ਦੇ ਲੋਗੋ, ਐ ਜਨੋ, ਤੁਸੀਂ ਮਾਇਆ ਦੇ ਭਰਮ ਜਾਲ ਦੇ ਵਿੱਚ ਪੈ ਕੇ ਮਤਾ ਇਸ ਗੱਲ ਨੂੰ ਭੁੱਲ ਜਾਓ, ਭਾਵ ਇਹ ਮਨੁੱਖਾ ਜਨਮ ਬਹੁਤ ਦੁਰਲਭ ਪ੍ਰਾਪਤ ਹੋਇਆ ਹੈ, ਇਹਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰਕੇ ਸਫਲਤਾ ਕਰਨੀ ਚਾਹੀਦੀ ਹੈ।
ਨਾਨਕ ਤਿਸ ਪਤ ਰਾਖਸੀ ਜੋ ਪ੍ਰਭ ਪਹਿਰਾਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਉਸ ਦੀ ਪਤ ਇੱਜ਼ਤ ਰੱਖੇਗਾ ਜੋ ਪ੍ਰਭ ਪਹਿਰਾਇਆ, ਜਿਸਨੂੰ ਵਾਹਿਗੁਰੂ ਨੇ ਆਪ ਪਹਿਨਾਇਆ ਹੋਵੇ, ਜਿਸਨੂੰ ਵਾਹਿਗੁਰੂ ਨੇ ਆਪ ਸਤਿਕਾਰਿਆ ਹੋਵੇ, ਪਾਉ ਭਗਤੀ ਦਾ ਸਰੋ ਪਾਉ ਦੇ ਕੇ ਨਵਾਜਿਆ ਹੋਵੇ, ਉਹਦੀ ਪਤ ਵਾਹਿਗੁਰੂ ਆਪ ਰੱਖਦਾ ਹੈ।
ਬਿਲਾਵਲ ਮਹੱਲਾ ਪੰਜਵਾਂ, ਮਾਟੀ ਤੇ ਜਿਨ ਸਾਜਿਆ ਕਰ ਦੁਰਲਭ ਦੇਹ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸ ਵਾਹਿਗੁਰੂ ਦੇ ਪਾਰੋਪਕਾਰ ਯਾਦ ਕਰਵਾਉਂਦੇ ਹਨ। ਕਿਉਂ ਬਿਸਰੈ ਪ੍ਰਭ ਮਨੈ ਤੇ ਜਿਸਕੇ ਗੁਣ ਇਹ, ਪ੍ਰਭ ਤਜ ਰਚੇ ਜੀ ਆਨ ਸਿਉ ਸੋ ਰਲੀਐ ਖੇਹ। ਰਹਾਓ ਹਜ਼ੂਰ ਫਰਮਾਉਂਦੇ ਹਨ, ਜਿਸ ਵਾਹਿਗੁਰੂ ਦੇ ਵਿੱਚ ਇਹ ਗੁਣ ਨੇ, ਕਿਹੜੇ ਗੁਣ? ਉਹਨਾਂ ਗੁਣਾਂ ਦਾ ਗੁਰੂ ਮਹਾਰਾਜ ਨੇ ਇਸ ਸ਼ਬਦ ਦੇ ਵਿੱਚ ਜ਼ਿਕਰ ਕੀਤਾ ਹੈ। ਉਹ ਵਾਹਿਗੁਰੂ ਸਾਡੇ ਮਨ ਤੋਂ ਕਿਉਂ ਭੁੱਲੇ ਜਿਹਦੇ ਵਿੱਚ ਇਹ ਗੁਣ ਹਨ? ਪ੍ਰਭ ਤਜ ਰਚੇ ਜੀ ਆਨ ਸਿਉ ਸੋ ਰਲੀਐ ਖੇਹ। ਜਿਹੜੇ ਐਸੇ ਪਰਉਪਕਾਰੀ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਰਚਮਿਚ ਗਏ ਨੇ, ਕਿਸੇ ਹੋਰ ਦੇ ਨਾਲ ਮੋਹ ਪਿਆਰ ਕਰਨ ਲੱਗ ਪਏ ਨੇ, ਸੋ ਰਲੀਆ ਖੇਹ, ਉਹ ਤੇ ਭਾਈ ਖੇਹ ਦੇ ਵਿੱਚ ਹੀ ਰਲਦੇ ਨੇ, ਮਿੱਟੀ ਵਿੱਚ ਹੀ ਰਲਦੇ ਨੇ। ਇਸ ਲਈ ਸਾਨੂੰ ਉਸ ਵਾਹਿਗੁਰੂ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ। ਉਸ ਨੇ ਕਿੰਨੇ ਸਾਡੇ ਤੇ ਪਰਉਪਕਾਰ ਕੀਤੇ ਹਨ, ਲੋ ਉਹਦੇ ਬਾਰੇ ਸਤਿਗੁਰੂ ਜੀ ਦੱਸਦੇ ਹਨ।
ਮਾਟੀ ਤੇ ਜਿਨ ਸਾਜਿਆ ਕਰ ਦੁਰਲਭ ਦੇਹ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖੋ ਉਸ ਵਾਹਿਗੁਰੂ ਪਰਮੇਸ਼ਰ ਨੇ ਬਈ ਮਿੱਟੀ ਤੋਂ ਹੀ ਵੇਖ ਲੋ ਸਾਡੇ ਸਰੀਰ ਨੂੰ ਸਿਰਜਿਆ ਹੈ ਤੇ ਬੜੀ ਦੁਰਲਭ ਦੇਹ ਬਣਾ ਦਿੱਤੀ ਹੈ। ਪੰਜ ਤੱਤਾਂ ਦੀ ਮਿੱਟੀ ਤੋਂ ਉਸ ਵਾਹਿਗੁਰੂ ਪਰਮੇਸ਼ਰ ਨੇ ਇਸ ਮਨੁੱਖ ਨੂੰ ਸਿਰਜਿਆ ਹੈ ਤੇ ਬੜੀ ਦੁਰਲਭ ਦੇ ਇਸ ਨੂੰ ਬਖਸ਼ਿਸ਼ ਕਰ ਦਿੱਤੀ ਹੈ।
ਅਨਕ ਛਿਦਰ ਮਨ ਮਹਿ ਟਕੇ ਨਿਰਮਲ ਦ੍ਰਿਸ਼ਟੇ।
ਫੇਰ ਵੇਖੋ ਉਸ ਵਾਹਿਗੁਰੂ ਦਾ ਕਿਤਨਾ ਵੱਡਾ ਪਰਉਪਕਾਰ ਹੈ, ਜਿਹੜੇ ਅਨੇਕਾਂ ਛਿਦਰ ਦੋਸ਼ ਨੇ ਉਹ ਸਾਡੇ ਮਨ ਦੇ ਵਿੱਚ ਹੀ ਉਸਨੇ ਢੱਕ ਦਿੱਤੇ, ਕਿਉਂਕਿ ਇਸ ਮਨੁੱਖੀ ਸਰੀਰ ਦੇ ਅੰਦਰ 9 ਗੋਲਕਾਂ ਨੇ, 10 ਇੰਦਰੀਏ ਨੇ, ਤੇ ਫਿਰ ਉਹ ਜਿਹੜੀਆਂ 9 ਗੋਲਕਾਂ ਦੇ ਵਿੱਚ ਮੈਲ ਸਰਵਦੀ ਹੈ, ਪਰ ਵਾਹਿਗੁਰੂ ਪਰਮੇਸ਼ਰ ਨੇ ਇਸ ਢੰਗ ਦੇ ਨਾਲ ਸਾਡੇ ਸਰੀਰ ਦੀ ਰਚਨਾ ਕੀਤੀ ਹੈ। ਅਨਕ ਛਿੱਦਰ ਮਨ ਮਹਿ ਟਕੇ, ਜਿਹੜੇ ਅਨੇਕਾਂ ਛਿੱਦਰ ਸ਼ੇਖ ਸਨ, ਭਾਵ ਦੋਸ਼ ਸਨ, ਇਹ ਨੌ ਗੋਲਕਾਂ ਦੇ ਜਿਹੜੇ ਨੌ ਸ਼ੇਖ ਸਨ ਤੇ ਇਹਨਾਂ ਨੂੰ ਵੀ ਇਹ ਬਾਹਰੋਂ ਤੇ ਬੜੇ ਸੋਹਣੇ ਤਰੀਕੇ ਦੇ ਨਾਲ ਢਕਿਆ ਹੋਇਆ ਹੈ। ਬਾਕੀ ਇਸ ਦੇ ਨਾਲ ਨਾਲ ਦੂਸਰਾ ਭਾਵ ਇਹ ਵੀ ਹੈ, ਉਸ ਵਾਹਿਗੁਰੂ ਪਰਮੇਸ਼ਰ ਨੇ ਅਨੇਕਾਂ ਜਿਹੜੇ ਦੋਸ਼ ਨੇ, ਪਾਪ ਤੇ ਵਿਕਾਰ ਨੇ, ਐਬ ਨੇ, ਉਹ ਵੀ ਸਾਡੇ ਮਨ ਦੇ ਵਿੱਚ ਢੱਕ ਕੇ ਰੱਖੇ ਨੇ ਨਿਰਮਲ ਦ੍ਰਿਸ਼ਟ ਇਹ, ਤੇ ਉੱਤੋਂ ਜਿਹੜਾ ਸਾਡਾ ਸਰੀਰ ਹੈ ਇਹ ਬੜਾ ਨਿਰਮਲ ਸਾਫ ਸੁਥਰਾ ਦਿਸ ਰਿਹਾ ਹੈ।
ਕਿਉਂ ਬਿਸਰੈ ਪ੍ਰਭ ਮਨੈ ਤੇ ਜਿਸਕੇ ਗੁਣ ਇਹ।
ਇਸ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਵਾਹਿਗੁਰੂ ਸਾਡੇ ਮਨ ਤੋਂ ਕਿਉਂ ਭੁੱਲੇ ਜਿਸ ਦੇ ਇਹ ਮਹਾਨ ਗੁਣ ਨੇ, ਮਹਾਨ ਪਰਉਪਕਾਰ ਹਨ।
ਪ੍ਰਭ ਤਚ ਰਚੇ ਜੇ ਆਨ ਸਿਉ ਸੋ ਰਲੀਐ ਖੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਜਿਹੜੇ ਐਸੇ ਪਰਉਪਕਾਰੀ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਦੇਵੀ ਦੇਵਤਿਆਂ ਵੱਲ, ਮੜੀਆਂ ਮਸਾਣੀਆਂ ਵੱਲ, ਦੇਹਧਾਰੀਆਂ ਵੱਲ ਤਦਾਕਾਰ ਹੋਏ ਹੋਏ ਨੇ, ਉਹ ਤੇ ਆਖਰ ਮਿੱਟੀ ਵਿੱਚ ਹੀ ਰਲਦੇ ਹਨ।
ਰਹਾਓ ਸਿਮਰੋ ਸਿਮਰੋ ਸਾਸ ਸਾਸ ਮਤ ਬਿਲਮ ਕਰੇ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਤੁਸੀਂ ਸਵਾਸ ਸਵਾਸ ਨਾਲ ਉਸ ਵਾਹਿਗੁਰੂ ਪਰਮੇਸ਼ਰ ਨੂੰ ਬਾਰ ਬਾਰ ਸਿਮਰੋ, ਮਤ ਬਿਲਮ ਕਰੇ, ਇਸ ਕੰਮ ਦੇ ਵਿੱਚ ਦੇਰ ਮਤ ਕਰੋ, ਭਾਵ ਸਾਨੂੰ ਬਹੁਤੀ ਢਿੱਲ ਮੱਠ ਨਹੀਂ ਕਰਨੀ ਚਾਹੀਦੀ, ਕਿਉਂਕਿ ਸਾਡਾ ਸੁਭਾਵ ਹੈ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਚੰਗਿਆਈ ਆਲ ਕਰੇ ਬੁਰਿਆਈ ਹੋਏ ਸਿਰ, ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੇ ਵਿਰਲਾ ਪਾਏ ਕੋਏ, ਨਹਿ ਬਿਲੰਬ ਧਰਮੰਗ ਬਿਲੰਬ ਪਾਪੰਗ। ਸਤਿਗੁਰੂ ਕਹਿੰਦੇ ਨੇ ਵੀ ਵਾਹਿਗੁਰੂ ਦੇ ਨਾਮ ਨੂੰ ਸਵਾਸ ਸਵਾਸ ਨਾਲ ਬਾਰ ਬਾਰ ਸਿਮਰੋ, ਤੇ ਇਸ ਕੰਮ ਦੇ ਵਿੱਚ ਮਤ ਦੇਰ ਕਰੋ, ਭਾਵ ਦੇਰ ਨਹੀਂ ਕਰਨੀ ਚਾਹੀਦੀ।
ਛੋੜ ਪ੍ਰਪੰਚ ਪ੍ਰਭ ਸਿਉ ਰਚੋ ਤਜ ਕੂੜੇ ਨੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਛੋੜ ਪ੍ਰਪੰਚ, ਪ੍ਰਪੰਚ ਦਾ ਅਰਥ ਹੈ ਜਿਹੜੇ ਪਖੰਡ ਨੂੰ ਛੱਡ ਕੇ, ਪਖੰਡ ਨੂੰ ਛੱਡ ਕੇ ਵਾਹਿਗੁਰੂ ਦੇ ਨਾਲ ਸੱਚਾ ਪ੍ਰੇਮ ਕਰੋ, ਤਜ ਕੂੜੇ ਨੇਹ, ਤੇ ਜਿਹੜੇ ਝੂਠੇ ਪ੍ਰੇਮ ਨੇ, ਝੂਠੀ ਦੁਨੀਆਂ ਦੇ, ਝੂਠੇ ਪਦਾਰਥਾਂ ਦੇ, ਇਹਨਾਂ ਨੂੰ ਛੱਡ ਕੇ ਤੇ ਨਾਲ ਪਖੰਡ ਛੱਡ ਕੇ ਵਾਹਿਗੁਰੂ ਦੇ ਨਾਲ ਤਦਾਕਾਰ ਹੋ ਜਾਓ।
ਜਿਨ ਅਨਕ ਏਕ ਬਹੁ ਰੰਗ ਕੀਏ ਹੈ ਹੋਸੀ ਇਹ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦੇਖੋ ਉਸ ਵਾਹਿਗੁਰੂ ਦੇ ਕਿੰਨੇ ਗੁਣ ਹਨ, ਜਿਨ ਅਨਕ ਏਕ ਬਹੁ ਰੰਗ ਕੀਏ, ਜਿਸ ਇੱਕ ਵਾਹਿਗੁਰੂ ਨੇ ਅਨੇਕਾਂ ਜੀਵਾਂ ਦੇ ਬਹੁਤੇ ਰੰਗ ਰੂਪ ਪੈਦਾ ਕਰ ਦਿੱਤੇ ਨੇ। ਦੇਖ ਲੋ ਕਿੰਨੇ ਜੀਵ ਨੇ ਤੇ ਕਿੰਨੇ ਮਨੁੱਖ ਨੇ, ਸਭ ਦੇ ਵੱਖੋ ਵੱਖਰੇ ਰੰਗ ਬਣਾਏ ਨੇ। ਜਿਸ ਇੱਕ ਵਾਹਿਗੁਰੂ ਨੇ ਅਨੇਕਾਂ ਜੀਵਾਂ ਦੇ ਬਹੁਤੇ ਰੰਗ ਰੂਪ ਬਣਾਏ ਹਨ, ਹੈ ਹੋਸੀ ਇਹ, ਤੇ ਉਹ ਵਾਹਿਗੁਰੂ, ਇੱਥੇ ਇਹ ਉਹ ਦੀ ਥਾਂ ਤੇ ਇਹ ਸ਼ਬਦ ਵਰਤਿਆ ਹੈ ਹੋਸੀ ਇਹ, ਵੀ ਇਹ ਦਾ ਅਰਥ ਹੈ ਉਹ ਵਾਹਿਗੁਰੂ ਹੁਣ ਵੀ ਹੈ ਤੇ ਅੱਗੇ ਨੂੰ ਵੀ ਹੋਸੀ ਹੋਵੇਗਾ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਤਿੰਨੇ ਕਾਲਾਂ ਦੇ ਵਿੱਚ ਵਿਆਪਕ ਹੈ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਸਾਨੂੰ ਉਸ ਵਾਹਿਗੁਰੂ ਦਾ ਹਰ ਵੇਲੇ ਸਿਮਰਨ ਕਰਨਾ ਚਾਹੀਦਾ ਹੈ।
ਕਰ ਸੇਵਾ ਤੁਸ ਭਾਰ ਬ੍ਰਹਮ ਗੁਰ ਤੇ ਮਤ ਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰ, ਤੇ ਜੇ ਆਖੇ ਵੀ ਮੇਰੇ ਕੋਲੋਂ ਸੇਵਾ ਹੁੰਦੀ ਨਹੀਂ, ਮੈਨੂੰ ਪਤਾ ਨਹੀਂ ਰੱਬ ਦੀ ਸੇਵਾ ਕਿਵੇਂ ਕਰਨੀ ਹੈ, ਤਾਂ ਹਜ਼ੂਰ ਕਹਿੰਦੇ ਨੇ ਗੁਰ ਤੇ ਮਤ ਲੇਹੇ, ਫਿਰ ਗੁਰੂ ਤੋਂ ਮਤ ਲੈ ਲਾ, ਗੁਰ ਕੀ ਮਤ ਤੋਂ ਲੇਹੇ ਇਆਨੇ ਭਗਤ ਬਿਨਾਂ ਬਹੁ ਡੁੱਬੇ ਸਿਆਨੇ। ਜੇ ਤੈਨੂੰ ਆਪ ਨੂੰ ਕੁਛ ਨਹੀਂ ਪਤਾ ਵਾਹਿਗੁਰੂ ਦੀ ਭਗਤੀ ਕਿਵੇਂ ਕਰਨੀ ਹੈ, ਤਾਂ ਗੁਰੂ ਤੋਂ ਮਤ ਲੈ ਲਾ, ਤੇ ਗੁਰੂ ਤੋਂ ਮਤ ਲੈ ਕੇ ਵਾਹਿਗੁਰੂ ਦੀ ਸੇਵਾ ਭਗਤੀ ਕਰ।
ਉੱਚੇ ਤੇ ਉੱਚਾ ਵਡਾ ਸਭ ਸੰਗ ਬਰਨੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਉੱਚੀਆਂ ਤੋਂ ਉੱਚਾ ਹੈ, ਉੱਚਨ ਉੱਚਾ ਬੀਚ ਨਾ ਖੀਚਾ, ਤੇ ਸਭ ਤੋਂ ਵੱਡਾ ਹੈ, ਸਭ ਸੰਗ ਬਰਨੇਹ, ਤੇ ਫਿਰ ਸਾਰਿਆਂ ਦੇ ਹੀ ਨਾਲ ਵਸ ਰਿਹਾ ਹੈ, ਐਸਾ ਬਰਨੇਹ ਦਾ ਅਰਥ ਵਰਣਨ ਕੀਤਾ ਗਿਆ ਹੈ।
ਦਾਸ ਦਾਸ ਕੋ ਦਾਸ ਰਾ ਨਾਨ ਕਰ ਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਡੀ ਤਾਂ ਇਹੀ ਅਰਦਾਸ ਹੈ, ਹੇ ਵਾਹਿਗੁਰੂ ਦਾਸ ਦਾਸ ਕੋ ਦਾਸਰਾ ਨਾਨਕ ਕਰ ਲੇ, ਤੁਸੀਂ ਆਪਣੇ ਇਸ ਨਿਮਾਣੇ ਜੇ ਦਾਸ ਨੂੰ ਜਿਹੜੇ ਤੁਹਾਡੇ ਦਾਸਾਂ ਦੇ ਦਾਸ ਨੇ ਉਹਨਾਂ ਦਾ ਦਾਸਰਾ ਇੱਕ ਛੋਟਾ ਜਿਹਾ ਉਹਨਾਂ ਦਾ ਸੇਵਾਦਾਰ ਮੈਨੂੰ ਬਣਾ ਦਿਓ।
ਬਿਲਾਵਲ ਮਹੱਲਾ ਪੰਜਵਾਂ ਏਕ ਟੇਕ ਗੋਬਿੰਦ ਕੀ ਤਿਆਗੀ ਅਨ ਆਸ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਹੁਣ ਵਾਹਿਗੁਰੂ ਦੇ ਪਿਆਰਿਆਂ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ ਉਹਦਾ ਜ਼ਿਕਰ ਕਰਦੇ ਹਨ। ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹੇ, ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ। ਰਹਾਓ ਜਨ ਕਾ ਨਾਮ ਆਧਾਰ ਹੈ, ਬਈ ਵਾਹਿਗੁਰੂ ਦੇ ਜਨਾਂ ਦਾ ਆਸਰਾ ਵਾਹਿਗੁਰੂ ਦਾ ਨਾਮ ਹੈ। ਪ੍ਰਭ ਸ਼ਰਣੀ ਪਾਹੇ, ਉਹ ਹਰ ਵੇਲੇ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹਿੰਦੇ ਨੇ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ। ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ, ਉਹਨਾਂ ਸੰਤਾਂ ਦੇ ਮਨ ਦੇ ਵਿੱਚ ਇੱਕੋ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਆਸਰਾ ਆਧਾਰ ਹੁੰਦਾ ਹੈ, ਉਸੇ ਦਾ ਸਹਾਰਾ ਹੁੰਦਾ ਹੈ, ਉਸੇ ਦਾ ਓਟ ਆਸਰਾ ਹੁੰਦਾ ਹੈ। ਲੋ ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਏਕ ਟੇਕ ਗੋਬਿੰਦ ਕੀ ਤਿਆਗੀ ਅਨ ਆਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਅਸਲੀ ਵਾਹਿਗੁਰੂ ਦੇ ਦਾਸ ਨੇ, ਏਕ ਟੇਕ ਗੋਬਿੰਦ ਕੀ, ਉਹਨਾਂ ਨੇ ਇੱਕੋ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਦੀ ਓਟ ਹੀ ਧਾਰਨ ਕੀਤੀ ਹੈ। ਤਰ ਜੀਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ, ਨਾਨਕ ਨਾਮ ਤੇ ਆਈਏ ਕਾਰਜ ਆਵੇ ਰਾਸ। ਇਹ ਉਹਨਾਂ ਗੁਰਮੁਖਾਂ ਦਾ ਨਿਸ਼ਚਾ ਹੁੰਦਾ ਹੈ, ਏਕ ਟੇਕ ਗੋਬਿੰਦ ਕੀ, ਉਹ ਇੱਕ ਵਾਹਿਗੁਰੂ ਦੀ ਟੇਕ ਰੱਖਦੇ ਹਨ। ਤਿਆਗੀ ਅਨ ਆਸ, ਜਿਹੜੀ ਹੋਰ ਆਸ ਉਮੀਦ ਉਹਨਾਂ ਨੇ ਛੱਡ ਦਿੱਤੀ ਹੈ।
ਸਭਿ ਉਪਰ ਸਮਰੱਥ ਪ੍ਰਭ ਪੂਰਨ ਗੁਣ ਤਾਸ,
ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਸਭ ਤੋਂ ਉੱਪਰ ਹੈ ਤੇ ਸਰਵ ਕਲਾ ਸਮਰੱਥ ਵੀ ਹੈ। ਪੂਰਨ ਗੁਣ ਤਾਸ ਤੇ ਫਿਰ ਉਹ ਵਾਹਿਗੁਰੂ ਸਾਰੇ ਗੁਣਾਂ ਦਾ ਭਰਪੂਰ ਖਜ਼ਾਨਾ ਵੀ ਹੈ। ਗੁਣ ਤਾਸ ਗੁਣਾਂ ਦਾ ਖਜ਼ਾਨਾ, ਉਹ ਭਰਪੂਰ ਗੁਣਾਂ ਦਾ ਖਜ਼ਾਨਾ ਵੀ ਹੈ ਤੇ ਸਰਵ ਕਲਾ ਸਮਰੱਥ ਵੀ ਹੈ।
ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹੇ,
ਬਈ ਜਿਹੜੇ ਵਾਹਿਗੁਰੂ ਦੇ ਦਾਸ ਨੇ ਉਹਨਾਂ ਦਾਸਾਂ ਦਾ ਆਸਰਾ ਵਾਹਿਗੁਰੂ ਦਾ ਨਾਮ ਹੈ, ਉਹ ਹਮੇਸ਼ਾ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹਿੰਦੇ ਹਨ।
ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ।
ਲਓ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਮਹਾਂਪੁਰਖ ਨੇ ਉਹਨਾਂ ਦੇ ਮਨ ਦੇ ਵਿੱਚ ਕੇਵਲ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਹੀ ਆਸਰਾ ਹੁੰਦਾ ਹੈ।
ਰਹਾਓ ਆਪ ਰਖੈ ਆਪ ਦੇਵ ਸੀ ਆਪੇ ਪ੍ਰਤਪਾਰੈ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਕਰਦੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰੇ ਜੀਵਾਂ ਨੂੰ ਰੱਖਦਾ ਹੈ ਤੇ ਆਪ ਹੀ ਸਭ ਦਾਤਾਂ ਦਿੰਦਾ ਹੈ ਤੇ ਆਪ ਹੀ ਸਾਰੇ ਜੀਵਾਂ ਦੀ ਪਾਲਣਾ ਪੋਸ਼ਣਾ ਕਰ ਰਿਹਾ ਹੈ।
ਦੀਨ ਦਿਆਲ ਕਿਰਪਾ ਨਿਧੇ ਸਾਧ ਸਾਧ ਸਮਾਰੈ।
ਉਹ ਅਕਾਲ ਪੁਰਖ ਵਾਹਿਗੁਰੂ ਦੀਨਾਂ ਤੇ ਗਰੀਬਾਂ ਤੇ ਦਿਆਲਤਾ ਕਰਨ ਵਾਲਾ ਹੈ ਤੇ ਕਿਰਪਾ ਦਾ ਖਜ਼ਾਨਾ ਹੈ, ਸਾਧ ਸਾਧ ਸਮਾਰੈ ਤੇ ਵਾਹਿਗੁਰੂ ਦੇ ਪਿਆਰੇ ਸਵਾਸ ਸਵਾਸ ਅੰਦਰ ਵਾਹਿਗੁਰੂ ਨੂੰ ਸੰਭਾਲਦੇ ਹਨ।
ਕਰਨਹਾਰ ਜੋ ਕਰ ਰਿਹਾ ਸਾਈ ਵਡਿਆਈ।
ਉਹ ਵਾਹਿਗੁਰੂ ਸਭ ਕੁਝ ਕਰਨ ਕਰਾਉਣ ਵਾਲਾ ਹੈ, ਕਰਨ ਕਾਰਨ ਸਮਰੱਥ ਹੈ। ਉਹ ਵਾਹਿਗੁਰੂ ਸਭ ਕੁਝ ਕਰਨ ਕਰਾਉਣ ਵਾਲਾ ਹੈ ਤੇ ਜੋ ਉਸਨੇ ਕਰਨਾ ਹੈ ਉਹ ਕਰ ਹੀ ਰਿਹਾ ਹੈ। ਕਹੁ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਹੇ ਸਾਈ ਵਡਿਆਈ। ਤੇ ਇਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਹੈ, ਇਹ ਉਸਦੀ ਆਪਣੀ ਮੌਜ ਹੈ, ਇਹ ਉਸਦੀ ਆਪਣੀ ਇੱਛਾ ਹੈ। ਵਾਹਿਗੁਰੂ ਨੇ ਜੋ ਕਰਨਾ ਹੈ ਉਹ ਕਰ ਰਿਹਾ ਹੈ, ਭਾਵ ਉਹਨੂੰ ਕਿਸੇ ਤੋਂ ਪੁੱਛਣ ਦੱਸਣ ਦੀ ਲੋੜ ਨਹੀਂ, ਜੋ ਉਸਨੇ ਕਰਨਾ ਹੈ ਆਪਣੀ ਮਰਜ਼ੀ ਨਾਲ ਕਰਨਾ ਹੈ, ਇਹੀ ਤੇ ਉਹਦੀ ਵੱਡੀ ਵਡਿਆਈ ਹੈ।
ਗੁਰਪੂਰੈ ਉਪਦੇਸਿਆ ਸੁਖਸਮ ਰਜਾਈ।
ਪੂਰੇ ਗੁਰੂ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ, ਗੁਰਮੁਖੋ ਜੇ ਤੁਸੀਂ ਸੁਖ ਪ੍ਰਾਪਤ ਕਰਨਾ ਹੈ ਤੇ ਫਿਰ ਉਸ ਮਾਲਕ ਦੀ ਰਜ਼ਾ ਦੇ ਵਿੱਚ ਹੀ ਸੁਖ ਮਿਲ ਸਕਦਾ ਹੈ। ਤੁਸੀਂ ਉਸ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਰਹੋ, ਜਿਵੇਂ ਵਾਹਿਗੁਰੂ ਰੱਖਦਾ ਉਹਦੇ ਪਾਣੀ ਵਿੱਚ ਖੁਸ਼ ਰਹੋ।
ਚਿੰਤ ਅੰਦੇਸਾ ਗਣਤ ਤਜ ਜਨ ਹੁਕਮ ਪਛਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਸੀਂ ਸਾਰੀ ਚਿੰਤਾ ਤੇ ਅੰਦੇਸਾ ਦਾ ਅਰਥ ਹੈ ਫਿਕਰ ਤੇ ਗਣਨ ਦਾ ਅਰਥ ਹੈ ਸੋਚ, ਗਿਣਤੀਆਂ ਮਿਣਤੀਆਂ। ਅਸੀਂ ਆਪਣੀ ਚਿੰਤਾ ਤੇ ਫਿਕਰ ਤੇ ਹੋਰ ਗਿਣਤੀਆਂ ਮਿਣਤੀਆਂ ਛੱਡ ਕੇ ਜਨ ਹੁਕਮ ਪਛਾਤਾ ਵੀ ਅਸੀਂ ਦਾਸਾਂ ਨੇ ਵਾਹਿਗੁਰੂ ਦਾ ਹੁਕਮ ਪਛਾਣਿਆ ਹੈ।
ਨਹਿ ਬਿਨ ਸੈਨ ਛੋੜ ਜਾਏ ਨਾਨਕ ਰੰਗ ਰਾਤਾ।
ਇਹਦਾ ਮਤਲਬ ਇਹ ਹੈ ਜਦੋਂ ਕੋਈ ਨਾ ਕੋਈ ਸਾਡੇ ਤੇ ਕੋਈ ਮੁਸੀਬਤ ਦਾ ਸਮਾਂ ਆਉਂਦਾ ਹੈ ਜਾਂ ਕੋਈ ਕਸ਼ਟ ਦਾ ਸਮਾਂ ਆਉਂਦਾ ਹੈ ਉਸ ਵੇਲੇ ਸਾਡੇ ਮਨ ਦੇ ਵਿੱਚ ਚਿੰਤਾ ਪੈਦਾ ਹੁੰਦੀ ਨਾਲ ਫਿਕਰ ਵੀ ਹੁੰਦਾ ਤੇ ਨਾਲ ਹੋਰ ਕਈ ਗਿਣਤੀਆਂ ਮਿਣਤੀਆਂ ਸੋਚਾਂ ਵੀ ਸੋਚਦੇ ਹਾਂ ਪਰ ਸਤਿਗੁਰੂ ਕਹਿੰਦੇ ਨੇ ਇਹਨਾਂ ਚੀਜ਼ਾਂ ਦੇ ਵਿੱਚ ਪੈ ਕੇ ਕੁਛ ਨਹੀਂ ਮਿਲਦਾ ਤੇ ਵਾਹਿਗੁਰੂ ਦਾ ਦਾਸ ਜੋ ਵੀ ਕੁਝ ਹੁੰਦਾ ਹੈ ਉਹਨੂੰ ਵਾਹਿਗੁਰੂ ਦਾ ਹੁਕਮ ਪਛਾਣ ਲੈਂਦਾ ਤੇ ਸਾਨੂੰ ਵੀ ਇਹ ਸਿੱਖਿਆ ਸਤਿਗੁਰੂ ਬਖਸ਼ਿਸ਼ ਕਰਦੇ ਹਨ ਵੀ ਕੋਈ ਵੀ ਸਮਾਂ ਤੁਹਾਡੇ ਤੇ ਕੋਈ ਦੁੱਖ ਦਾ ਜਾਂ ਸੁੱਖ ਦਾ ਆਉਂਦਾ ਹੈ ਤੇ ਉਹਨੂੰ ਵਾਹਿਗੁਰੂ ਦਾ ਹੁਕਮ ਸਮਝੋ ਤੇ ਵਾਹਿਗੁਰੂ ਦੇ ਭਾਣੇ ਵਿੱਚ ਜਿਵੇਂ ਵੀ ਉਹ ਰੱਖਦਾ ਉਵੇਂ ਖੁਸ਼ ਰਹੋ।
ਨਹਿ ਬਿਨਸੈ ਨਹਿ ਛੋੜ ਜਾਏ ਨਾਨਕ ਰੰਗ ਰਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਨਹਿ ਬਿਨਸੈ ਨਾ ਤੇ ਕਦੀ ਨਾਸ ਹੁੰਦਾ ਤੇ ਨਾ ਹੀ ਕਦੀ ਛੱਡ ਕੇ ਜਾਂਦਾ। ਨਾਨਕ ਰੰਗ ਰਾਤਾ ਮੈਂ ਤੇ ਦਾਸ ਉਸ ਵਾਹਿਗੁਰੂ ਦੇ ਰੰਗ ਦੇ ਵਿੱਚ ਉਹਦੇ ਪ੍ਰੇਮ ਦੇ ਨਾਮ ਦੇ ਰੰਗ ਵਿੱਚ ਹੀ ਰੰਗਿਆ ਰਹਿੰਦਾ ਹਾਂ।